ਬਸੰਤ ਮਹੱਲਾ ਪਹਿਲਾ ਹਿੰਦੂਲ ਸਹੜੀ ਬੱਥ ਸਭ ਕੁਛ ਸਾਂਝੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸ੍ਰੀ ਕਰਤਾਰਪੁਰ ਸਾਹਿਬ ਵਿਚ ਸਤਿਗੁਰੂ ਨਾਨਕ ਦੇਵ ਰਾਵੀ ਦੇ ਕਿਨਾਰੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇੱਥੇ ਬਹੁਤ ਸਾਰੇ ਵਿਦਵਾਨ ਲੋਕ ਸਤਿਗੁਰਾਂ ਦੇ ਨਾਲ ਚਰਚਾ ਕਰਨ ਵਾਸਤੇ ਆਇਆ ਕਰਦੇ। ਇੱਕ ਪੰਡਿਤ ਦਿਗਵਿਜਈ ਮਹਾਰਾਜ ਸਾਹਿਬ ਦੇ ਪਾਸ ਚੱਲ ਕੇ ਆਇਆ। ਹੁਣ ਗੁਰੂ ਮਹਾਰਾਜ ਸਾਹਿਬ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਬ੍ਰਾਹਮਣ ਲੋਕਾਂ ਦਾ ਅਧਿਕਾਰ ਸੀ ਉਪਦੇਸ਼ ਦੇਣ ਦਾ, ਆਪ ਛਤਰੀਆਂ ਦੇ ਵੰਸ਼ ਵਿੱਚੋਂ ਗੁਰੂ ਅਵਤਾਰ ਪ੍ਰਗਟ ਹੋਏ ਹੋ, ਸਾਰੀ ਦੁਨੀਆਂ ਤੁਸੀਂ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕੀਤਾ ਹੈ, ਕਿਸੇ ਯੁੱਗ ਚ ਵੀ ਛਤਰੀ ਉਪਦੇਸ਼ ਤੇ ਨਹੀਂ ਹੋਏ ਅਤੇ ਬ੍ਰਾਹਮਣ ਹੀ ਉਪਦੇਸ਼ ਦਿੰਦੇ ਆਏ ਹੈ। ਇਹ ਹੁਣ ਕਲਯੁਗ ਦਾ ਜ਼ਮਾਨਾ ਆ ਗਿਆ, ਹੁਣ ਮਹਾਰਾਜ ਸਾਡੀ ਕਦਰ ਨਹੀਂ ਰਹੀ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਉਚਾਰਨ ਕੀਤਾ।
ਬਸੰਤ ਮਹੱਲਾ ਪਹਿਲਾ ਹਿੰਦੋਲ ਸੌੜੀ ਬੱਥ ਸਭ ਕੁਛ ਸਾਂਝੀ।
ਹਿੰਦੋਲ ਵੀ ਰਾਗ ਹੈ ਤੇ ਬਸੰਤ ਵੀ ਰਾਗ ਹੈ, ਦੋਹਾਂ ਨੂੰ ਮਿਲ ਕੇ ਇੱਕ ਥਾਂ ਮਹਾਰਾਜ ਸਾਹਿਬ ਦੋਹਾਂ ਨੂੰ ਸਥਾਨ ਦਿੰਦੇ ਹਨ।
ਸੌੜੀ ਬੱਥ ਸਭ ਕੁਛ ਸਾਂਝੀ।
ਮਹਾਰਾਜ ਸਾਹਿਬ ਕਹਿਣ ਲੱਗੇ, ਇਹ ਪੰਡਿਤ ਜੀ ਤੁਹਾਨੂੰ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹਾਂ, ਜਿਸ ਪ੍ਰਕਾਰ ਸਹੁਰੇ ਘਰ ਦੀ ਜਿਹੜੀ ਚੀਜ਼ ਹੁੰਦੀ ਹੈ ਉਹ ਦਰਾਣੀਆਂ ਜਠਾਣੀਆਂ ਦੀ ਸਭ ਕਿਸੇ ਦੀ ਸਾਂਝੀ ਚੀਜ਼ ਹੁੰਦੀ ਹੈ।
ਪੇਵਕੜਾ ਤਨ ਵਖੇ,
ਜਿਹੜੀ ਪੇਕੇ ਤੋਂ ਲੜਕੀਆਂ ਲੈ ਕੇ ਆਉਂਦੀਆਂ ਇਸਤਰੀਆਂ ਆਪਣਾ ਸੰਦੂਕ, ਭਾਂਡੇ, ਟੀਂਡੇ, ਲੀੜੇ, ਗਹਿਣੇ ਉਹ ਵੱਖਰੇ ਹੁੰਦੇ ਹੈ। ਉਹ ਸਾਰੀਆਂ ਦੀ ਆਪੋ ਆਪਣੀ ਮੇਲ ਹੁੰਦੀ ਹੈ ਜੋ ਲੈ ਕੇ ਆਉਂਦੀਆਂ ਹਨ, ਤੇ ਜਿਹੜੀ ਸਹੁਰੇ ਘਰ ਦੀ ਚੀਜ਼ ਹੁੰਦੀ ਹੈ ਉਹ ਸਾਰੀਆਂ ਦਰਾਣੀਆਂ ਜਠਾਣੀਆਂ ਦੀ ਸਾਂਝੀ ਹੁੰਦੀ ਹੈ, ਉਹਦੇ ਵਿੱਚ ਕਿਸੇ ਕੱਲੀ ਦੀ ਮੇਲ ਨਹੀਂ ਹੋ ਸਕਦੀ। ਇਹ ਦ੍ਰਿਸ਼ਟਾਂਤ ਦਿੱਤਾ ਹੈ ਹਜ਼ੂਰ ਨੇ। ਇਸੇ ਪ੍ਰਕਾਰ
ਸੌੜੀ ਬੱਥ ਸਭ ਕੁਛ ਸਾਂਝੀ।
ਸੌੜੀ ਕੌਣ? ਪਰਮੇਸ਼ਰ ਜੋ ਹੈ ਪਰਲੋਕ ਵੱਲੋਂ ਉਹਨਾਂ ਨੂੰ ਜਿਹੜੀ ਵੇਦ ਦੀ ਵਿਦਿਆ ਸਾਰੀ ਦੁਨੀਆਂ ਵਾਸਤੇ ਦਿੱਤੀ ਸੀ, ਬ੍ਰਹਮ ਗਿਆਨ ਜਿਹੜਾ ਬਖਸ਼ਿਆ ਸੀ, ਇਹ ਸਭ ਕਿਸੇ ਵਾਸਤੇ ਭਾਈ ਸਾਂਝੀ ਵਿਦਿਆ ਸੀ। ਇਹ ਨਹੀਂ ਹੋ ਸਕਦੀ ਕਿ ਬ੍ਰਾਹਮਣ ਹੀ ਇਹ ਦੇ ਅਧਿਕਾਰੀ ਸਨ। ਸਭ ਕੋਈ ਇਸ ਵਿਦਿਆ ਨੂੰ ਪੜ੍ਹ ਸਕਦਾ ਸੀ, ਸਭ ਕੋਈ ਗਿਆਨ ਨੂੰ ਪ੍ਰਾਪਤ ਕਰ ਸਕਦਾ ਸੀ। ਇਹ ਪਰਮੇਸ਼ਰ ਵੱਲੋਂ ਬ੍ਰਹਮ ਵਿਦਿਆ ਜਿਹੜੀ ਪ੍ਰਾਪਤ ਹੋਈ ਹੈ, ਇਹ ਸਹੁਰੇ ਪਰਲੋਕ ਘਰ ਵੱਲੋਂ ਪ੍ਰਾਪਤ ਹੋਈ ਹੈ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਇਤਿਹਾਸਕ, ਸੋ ਸਾਰਿਆਂ ਦੀ ਇਹ ਸਾਂਝੀ ਵਸਤੂ ਹੈ ਜੋ ਬ੍ਰਹਮ ਵਿਦਿਆ ਹੈ, ਚਾਹੇ ਕੋਈ ਕਿਸੇ ਵਰਨ ਦਾ ਹੋਵੇ। ਸਭ ਕੋਈ ਭਾਈ ਜਿਵੇਂ ਪਾਣੀ ਸਾਰਿਆਂ ਦੀ ਦੇਹ ਲਾਉਂਦਾ ਹੈ, ਜਿਵੇਂ ਹਵਾ ਸਾਰਿਆਂ ਦੇ ਸਵਾਸ ਰੂਪ ਬਣੀ ਹੋਈ ਹੈ, ਜਿਵੇਂ ਅਗਨੀ ਸਾਰਿਆਂ ਦੇ ਅੰਨ ਹਜ਼ਮ ਕਰਦੀ ਹੈ, ਜਿਵੇਂ ਅੰਨ ਸਾਰਿਆਂ ਦੀ ਖੁਰਾਕ ਹੈ, ਇਸ ਪ੍ਰਕਾਰ ਸਾਂਝੀ ਚੀਜ਼ ਹੈ ਇਹ ਸੌਰਣੀ ਪ੍ਰਲੋਕ ਵੱਲੋਂ ਜਿਹੜੀ ਪਰਮੇਸ਼ਰ ਵੱਲੋਂ ਚੀਜ਼ ਹੈ ਵਿਦਿਆ, ਇਹ ਸਭ ਕਿਸੇ ਦੀ ਸਾਂਝੀ ਹੈ।
ਪੇਵਕੜਾ ਤਨ ਵੱਖੇ,
ਜਿਵੇਂ ਪੇਕਿਆਂ ਦਾ ਤੇਰਾ ਧਨ ਹੁੰਦਾ, ਉਹ ਲੜਕੀਆਂ ਵੱਖਰਾ ਰੱਖਦੀਆਂ ਵੀ ਇਹ ਮੇਰੀ ਮੇਰ ਆ, ਮੇਰੇ ਪੇਕਿਆਂ ਦਿੱਤਾ। ਇਵੇਂ ਭਾਈ ਇਸ ਪੇਕੜੇ ਮਾਤ ਲੋਕ ਵਿੱਚ ਆ ਕੇ ਸੀ ਤਾਂ ਪਰਮੇਸ਼ਰ ਵੱਲੋਂ ਬ੍ਰਹਮ ਵਿਦਿਆ ਸਾਰਿਆਂ ਦੀ ਸਾਂਝੀ, ਤੇ ਤੁਸੀਂ ਪੇਕੇ ਕਰਕੇ ਇਸ ਮਾਤ ਲੋਕ ਚ ਆ ਕੇ ਵੱਖਰਾ ਧਨ ਬਣਾ ਲਿਆ। ਕਹਿੰਦੇ ਵਿਦਿਆ ਬ੍ਰਾਹਮਣਾਂ ਦਾ ਹੀ ਅਧਿਕਾਰ ਹੈ, ਹੋਰ ਕਿਸੇ ਦਾ ਅਧਿਕਾਰ ਨਹੀਂ ਹੈ, ਇਹ ਤੁਸੀਂ ਮੇਰ ਕਰ ਬੈਠੇ ਹੋ। ਮਹਾਰਾਜ ਕਹਿਣ ਲੱਗੇ,
ਆਪ ਕੁਚੱਜੀ ਦੋਸ ਨਾ ਦੇਵ।
ਫਿਰ ਤੁਸੀਂ ਆਪਦੇ ਪੁੱਤਰ ਬ੍ਰਾਹਮਣ ਨੂੰ ਲਾਡਲੇ ਰੱਖੇ, ਉਹਨਾਂ ਨੂੰ ਵਿਦਿਆ ਨਾ ਪੜ੍ਹਾਈ, ਉਹ ਰਹਿ ਜੇ ਅਨਪੜ੍ਹ, ਫਿਰ ਹੋਰ ਕੌਮਾਂ ਦੇ ਲੋਕ ਵਿਦਿਆ ਪੜ੍ਹ ਗਏ, ਤੇ ਦੱਸੋ ਵੀ ਕਸੂਰ ਕਿਹਦਾ ਹੈ? ਜਿਹੜੀ ਇਸਤਰੀ ਆਪ ਕੁਚੱਜੀ ਹੋਵੇ,
ਆਪ ਕੁਚੱਜੀ ਦੋਸ ਨਾ ਦੇਵ,
ਤੇ ਉਹ ਹੋਰਨਾਂ ਨੂੰ ਦੋਸ਼ ਨਹੀਂ ਦੇਣਾ ਬਣਦਾ। ਜਿਹੜੀ ਆਪ ਚੰਗੇ ਢੰਗ ਨਾ ਕਸੀਦਾ ਕੱਢਣ ਜਾਣਦੀ ਹੋਵੇ, ਨਾ ਘਰ ਨੂੰ ਸਮਾਰਨ ਜਾਣਦੀ ਹੋਵੇ, وہ دوش لوکاں نوں دےوے دوش دینا جوگ نہیں اس دا
جانا نہیں رکھے
جڑی آئندے گھر وار نوں سام کے پٹھیاں تے ہٹیاں چ سارا بول لٹا دیندی ہے وہ کچجی ہے وہ کسے نوں دوش دین دی کی لوڑ ہے آپ ہی نہیں رکھ سکتی وہ سام کے اسی پرکار
آپ کچجی دوش نہ دیو
اسی پرکار بھائی آپ تھوڑی بدھی من تو کچجی ہوگی تسی کسے نو دوش نہ ہون دینا کرو
جانا نہ ہی رکھے
تسی اس برہم ودیا نو رکھنا جانیا نہیں سب نو سانجی ودیا نہیں دتی سارے ودیا پڑھ کے ودوان ہو جاندے پرمیشر دی پراپتی ہو جاندی کیونکہ یہ سارے دا حق سی کہ جو کوئی مہاراج دا بچن ہے کہ اے مہاراج دا اپدیش ہے یہ سب کسے دا سانجا ہے खत्री ब्राह्मण उपदेश सूद बैस उपदेश चौवर नौ को साझा गुरमुख नाम जब सौदरा कल मैं घटकर नानक माझा ये परमेश्वर की जो उपदेश है ये सब बात साझा सी तुसी आपकी मेहर करके पुत्रां नू लाडले रख के पढ़ाया ना विद्या होर लोग लै गए दसो आप ही नहीं रख सके हुण किसे दा की कसूर है ये सतगुरु जी ने उत्तर दिता ब्राह्मण नु विद्या दा मान करदा वेख के इसे प्रकार
आप कुचजी
सौरड़ी
वथ सब कुछ सांझी
सौरे परलोक कल वालों जो पंजे तत्तां दी रचना इस शरीर सारे बनाई है इस उन्हां दी सांझी वस्तु है मारन चेतन सत्ता विच पाई आपदी
बेवकड़ तन वखे
एके नहीं आई इस लोक जाके धन जिहड़ी जिंद स्त्री इहदी परालौद वखरा धन है अते इसे प्रकार साह जिहड़े मिले है वखो वखरे सारे नूं भिन्न भिन्न मिले है अते इसे प्रकार पदार्थ भी जो है ये भी वखो वखरे है ते जिहड़ी परमेश्वर वालों सत्ता मिली हुई है चेतन सत्ता वह सारे नूं सांझी मिली है सारे का जीवन बनी हुई है
आप कुचजी दोष ना देव
इस प्रकार भाई आप भी तुसी कुचजपुणा कर रहे हो जीव ज्ञान के ढंग तो उल्टा कुसंगत करके खोटे चज काम आदकों के कर रहे हो दोष किसी नूं देना बनता नहीं है
जाना ना ही रखे
तुसी भाई रखन जानते ही नहीं आपकी परालभ के उत्ते रियाज प्रसन्न नहीं रहिंदे अते सहां नूं भजन विच ला के रखण नहीं जानदे इसे प्रकार पदार्थां नूं चंगे पासे धर्म अर्थ खर्चण नहीं जानदे ये तुसी आपदे बना के रखण नहीं जाणिया ना तो साह भजन च लाए है इउं एवें अकर्ष विषयां की साह चले गए बिन सिमर ना स्वास सहत है जैसे पसरा फूक बहत है बिना सिमन तो यह जो साह है जिमें लोहार दियां खलां दियां फूकां वगदियां होंदियां वो कोले दगाउण दा कारण होंदियां एवें कृष्णा रूपी अग विच पापा रूपी कोले दगाउण दा कारण ही है जिहड़े साह इस तरह लोहार दियां खलां दियां फूकां वांगू वग रहे है परमेश्वर के भजन तो बगैर अते दूसरा यो साह निष्फल जा रहे है अते पदार्थ चंगे पासे लाउणे सी जिस करके पदार्थ थोड़े सफले हुंदे जिवें किसे शाहूकार नूं किसे नूं पुछिया सी तेरे कोले किन्ना धन है उनका मेरे कोले 4000 है तेरे पुत्र कहया कहिंदे इक पुत्र है ते फिर उम्र तेरी किन्नी है तां कहिंदा मेरी 7 साल दी उम्र है उहनूं पुछिया तेरी बिरध उम्र होई है ते पुत्र तेरे 4 होया धन करोड़ां पति है तूं इउं क्यों कहया कहण लगा भी पुत्र जिहड़ा आज्ञाकार ओह इक्को ही है इस करके मैं पुत्र इक कहा है ते 7 साल दी उम्र तां कहा मैं 7 साल दी सत्संग करन लगा पहला मैं कुसंग च समां गुजारिया सी तीजी गल जिहड़ी पुछी है तुसी ओहदी बाबत धन धन मैं 4000 ही संगत विच ला सके बाकी दा इवें होर ना पासे च लाउंदा रहे इस करके ओह मैं मेरी धन सहायता करेगा पदार्थ इस प्रकार जाना ना ही रखे चंगे पासे लाउणा ना सहा नू ना पदार्थ नू ते ना साध संगे जी इसे प्रकार धन नू पदार्थ नू इस पासे ਲਾਉਣਾ ਚੰਗਾ ਨਹੀਂ ਸਮਝਿਆ ਅਸੀਂ, ਸਾਹਾਂ ਨੂੰ ਵੀ ਸਿਮਰਨ ਵਿੱਚ ਨਹੀਂ ਲਾਉਂਦੇ, ਕਿਉਂ ਪਰਾਲੋਕ ਪਰਮੇਸ਼ੁਰ ਦੇ ਅਨੁਸਾਰ ਜੋ ਕੋਈ ਪ੍ਰਾਪਤ ਹੋਣਾ ਹੋ ਹੀ ਜਾਣਾ ਹੈ, ਇਹ ਰੱਖਿਆ ਕਰਨੀ ਅਸੀਂ ਜਾਣਿਆ ਵੀ ਚੰਗੇ ਪਾਸੇ ਲਾ ਕੇ ਸਫਲੇ ਕਰ ਲਈਏ, ਪਦਾਰਥ ਨੂੰ ਵੀ ਧਨ ਨੂੰ ਵੀ ਆਪਦੀ ਰੱਬ ਨੂੰ ਵੀ, ਰੱਬ ਦੇ ਆਪਣੀ ਪਾਈ ਤਾਂ ਕਦ ਆਵੇ ਕਦ ਜਾਈ।
ਮੇਰੇ ਸਾਹਿਬ ਆਪੇ ਪਰਮ ਪੁਲਾਣੀ,
ਇਹ ਮੇਰੇ ਸਾਹਿਬ ਅਕਾਲ ਪੁਰਖ ਜੀ ਤੇਰੇ ਕੀ ਦੋਸ਼ ਨਹੀਂ ਕਿ ਮੈਂ ਤਾਂ ਆਪ ਹੀ ਤੇਰੇ ਸਰੂਪ ਵੱਲੋਂ ਹੰਕਾਰ ਕਰਕੇ ਆਪਾ ਭਾਵ ਦਾ ਦੇਹ ਅਭਿਆਸ ਕਰਕੇ ਭਰਮ ਚ ਮੇਰੀ ਬਿਰਤੀ ਭੁੱਲਣ ਚ ਆ ਰਹੀ ਹੈ, ਮੈਂ ਆਪ ਹੀ ਮਾਰਾ ਭੁੱਲ ਗਈ ਹਾਂ, ਤੇਰੇ ਚ ਤਾਂ ਕੋਈ ਦੋਸ਼ ਨਹੀਂ ਹੈ ਪਰਮੇਸ਼ਰ। ਇਹ ਬ੍ਰਾਹਮਣ ਇਸੇ ਤਰ੍ਹਾਂ ਆਪ ਹੀ ਹੰਕਾਰ ਦੀ ਬਿਰਤੀ ਤੁਹਾਡੀ ਭੁੱਲ ਗਈ ਹੈ, ਸੋ ਪਰਮੇਸ਼ਰ ਦਾ ਦੋਸ਼ ਨਹੀਂ ਇਹਦੇ ਵਿੱਚ ਹੈ।
ਅੱਖਰ ਲਿਖੇ ਸੇਈ ਗਾਵਾ,
ਮਹਾਰਾਜ ਜਿਹੜੇ ਮੱਥੇ ਤੇ ਅੱਖਰ ਲਿਖੇ ਹੋਏ ਆ ਕਰਮ ਸਾਡੇ, ਜਿਨ੍ਹਾਂ ਕਰਮਾਂ ਅਨੁਸਾਰ ਤੇਰੀ ਪ੍ਰਾਪਤੀ ਹੋਣੀ ਹੈ ਉਹੀ ਮਹਾਰਾਜ ਤੇਰੇ ਗੁਣਾਂ ਨੂੰ ਗਾਉਂਦੇ ਆ, ਜਿਨ੍ਹਾਂ ਦੇ ਮੱਥੇ ਤੇ ਤਾਂ ਲੇਖ ਲਿਖ ਦਿੱਤੇ ਆ ਉਹ ਸੇ ਤੇਰੇ ਗੁਣਾਂ ਨੂੰ ਗਾਉਂਦੇ ਹਨ।
ਅਵਰ ਨਾ ਜਾਣਾ ਬਾਣੀ,
ਅਵਰ ਜਿਹੜੇ ਹੋਰ ਆ ਤੇਰੀ ਬਾਣੀ ਨੂੰ ਗਾਉਣ ਹੀ ਨਹੀਂ ਜਾਣਦੇ, ਜਿਨ੍ਹਾਂ ਜਿਸਕੇ ਮਸਤ ਭਾਗ ਚ ਸੇਵਾ ਲਾਇਆ, ਜਿਨ੍ਹਾਂ ਦੇ ਮੱਥੇ ਦੇ ਭਾਗ ਆ ਉਹੀ ਮਹਾਰਾਜ ਆਪਦੀ ਸੇਵਾ ਚ ਲਾਏ ਹੈ, ਹੋਰ ਨਹੀਂ ਕੋਈ ਜਾਣ ਸਕਦੇ। ਇਸੇ ਪ੍ਰਕਾਰ ਵੇਦ ਸ਼ਾਸਤਰਾਂ ਦੇ ਅੱਖਰ ਲਿਖੇ ਹੋਏ ਆ, ਉਹਦੇ ਚ ਕਰਮ ਕਾਂਡ ਉਪਾਸਨਾ ਗਿਆਨ ਦਾ ਕਥਨ ਕੀਤਾ ਹੋਇਆ, ਉਹਨਾਂ ਨੂੰ ਸਾਰੇ ਰਿਸ਼ੀ ਮੁਨੀ ਸ਼ਾਸਤਰਾਂ ਨੂੰ ਵੇਦਾਂ ਨੂੰ ਹੀ ਗਾਉਂਦੇ ਹੈ। ਅਵਰ ਨਾ ਜਾਣਾ ਬਾਣੀ, ਅਨੁਭਵ ਦੀ ਬਾਣੀ ਨੀ ਮਾਰਾ ਹੋਰ ਜਾਣਦੇ, ਤੇਰੇ ਸਰੂਪ ਦੀ ਸਿਖਿਆਤ ਦਾ ਜੇ ਅਨੁਭਵ ਹੈ ਉਸ ਬਾਣੀ ਤੋਂ ਖਾਲੀ ਹਨਗੇ। ਇਸੇ ਪ੍ਰਕਾਰ ਜੋ ਆਪ ਗੁਰਬਾਣੀ ਦੇ ਅੰਦਰ ਅੱਖਰ ਲਿਖੇ ਹੈ ਉਹਨਾਂ ਨੂੰ ਗੁਰਬਾਣੀ ਰੂਪ ਕਰਕੇ ਅਸੀਂ ਗਾਉਂਦੇ ਹੈ, ਆਪ ਤੋਂ ਜਿਹੜੇ ਅੱਖਰ ਆਪ ਲਿਖੇ ਨੀ ਬਾਣੀ ਨੀ ਲਿਖੀ ਉਹਨੂੰ ਅਸੀਂ ਬਾਣੀ ਨੀ ਸਮਝਦੇ। ਇਸ ਪ੍ਰਕਾਰ ਇਹ ਮਰਿਆਦਾ ਨੂੰ ਲੈ ਕੇ ਅਰਥ ਕਰਦੇ ਹਨ। ਪਰ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖੇ ਉਹੀ ਆਪ ਦੇ ਜਸ ਨੂੰ ਗਾਉਂਦੇ ਹੈ, ਤੇ ਗਰੀਬ ਨਾਲ ਹੋਰ ਨੀ ਕੋਈ ਤੇਰੀ ਅਨੁਭਵ ਵਾਲੀ ਬਾਣੀ ਨੂੰ ਜਾਣ ਨੀ ਸਕਦਾ ਕੋਈ, ਜਿਨ੍ਹਾਂ ਨੇ ਅੱਖਰ ਗੁਰਾਂ ਦੇ ਉਪਦੇਸ਼ ਨੂੰ ਅੰਤਾ ਕਰਨ ਨੂੰ ਵੀ ਕਾਗਜ਼ ਤੇ ਲਿਖ ਲਿਆ ਸਹੀ ਤੇਰੇ ਜਸ ਨੂੰ ਗਾਉਂਦੇ ਹੈ, ਅਵਰ ਅਨੁਭਵ ਦੀ ਬਾਣੀ ਨੂੰ ਕੋਈ ਨੀ ਜਾਣ ਸਕਦਾ।
ਰਹਾ ਕੱਢ ਕਸੀਦਾ ਪਹਿਰੇ ਚੋਲੀ,
ਇਸਤਰੀ ਉਹ ਚੰਗੀ ਹੁੰਦੀ ਹੈ ਜਿਹੜੀ ਆਪ ਹੱਥੀ ਕਸੀਦਾ ਕੱਢ ਸਕੇ ਤੇ ਪਹਿਰੇ ਕਸੀਦਾ ਕੱਢ ਕੇ ਚੋਲੀ ਦੇ ਤਾਏ,
ਤਾਂ ਤੁਮ ਜਾਣੋ ਨਾਰੀ,
ਘਰ ਬਾਰ ਰੱਖਣ ਵਾਲੀ ਉਹਦੀ ਸੁਪਤਨੀ ਜਾਣੋ ਨਾ ਇਸਤਰੀ।
ਜੇ ਘਰ ਰੱਖ ਹੈ ਬੁਰਾ ਨਾ ਚੱਖ,
ਜਿਹੜੀ ਆਪਦੇ ਘਰ ਬਾਰ ਨੂੰ ਸਾਂਭ ਕੇ ਰੱਖੇ ਭੱਠੀਆਂ ਤੇ ਹੱਡੀਆਂ ਜੀ ਨਾ ਲੁਟਾ ਦੇਵੇ ਤੇ ਬੁਰਾ ਨਾ ਚੱਖੇ, ਬੁਰਾ ਵਿਸ਼ਿਆਂ ਦਾ ਸਵਾਦ ਕੁਕਰਮ ਕਰਕੇ ਨਿਰਚਾਰ ਦਾ ਨਾਂ ਚੱਖੇ, ਐਸੀ ਲਾਇਕ ਜੀਵਨ ਵਾਲੀ ਹੋਵੇ।
ਹੋਵੇ ਕੰਤ ਪਿਆਰੀ,
ਉਹ ਤਾਂ ਕੰਤ ਨੂੰ ਪਤੀ ਨੂੰ ਪਿਆਰੀ ਹੁੰਦੀ ਹੈ। ਇਸੇ ਪ੍ਰਕਾਰ
ਕੱਢ ਕਸੀਦਾ ਪਹਿਰੇ ਚੋਲੀ,
ਕਸੀਦਾ ਕਿਹੜਾ ਕੱਢਣਾ ਹੈ ਸਾਧ ਸੰਗਤ ਜੀ, ਜਿਹੜਾ ਕਸੀਦਾ ਇਹ ਕੱਢਣਾ ਹੈ ਵਿਚਾਰ ਰੂਪੀ ਸੂਈ ਲੈ ਕੇ ਤੇ ਮਹਾਂਵਾਕ ਰੂਪੀ ਧਾਗਾ ਲੈ ਕੇ, ਜਿਹੜਾ ਸਰਵਣ ਗਿਆਨ ਪ੍ਰਾਪਤ ਕਰਨਾ ਹੈ, ਮੰਨਣ ਗਿਆਨ ਪ੍ਰਾਪਤ ਕਰਨਾ, ਨਿਧਿਆਸਨ ਕਰਨਾ ਹੈ, ਤਤਵ ਦਾ ਸੋਧਨ ਕਰਨਾ, ਇਹ ਕਸੀਦਾ ਕੱਢਣਾ ਹੈ। ਤੇ ਚੋਲੀ ਬ੍ਰਹਮ ਵਿਦਿਆ ਰੂਪੀ ਚੋਲੀ ਦੇ ਤਾਂ ਪਹਿਰਨਾ ਕਰੇ, ਬੁੱਧੀ ਰੂਪੀ ਚੋਲੀ ਦੇ ਅੰਦਰ ਭਗਤੀ ਦੇ ਅੰਦਰ ਕਸੀਦਾ ਜਿਹੜਾ ਹਰ ਹਰ ਉਚਾਰਨਾ ਹਰਾ ਪੱਟ ਹੈ, ਰਾਮ ਨਾਮ ਉਚਾਰਨਾ ਲਾਲ ਪੱਟ ਹੈ, ਕ੍ਰਿਸ਼ਨ ਨਾਮ ਉਚਾਰਨਾ ਕਾਲਾ ਪੱਟ ਹੈ, ਇਸੇ ਪ੍ਰਕਾਰ ਹੰਸਾ ਅਵਤਾਰ ਆਦਿਕ ਜਿਹੜੇ ਅਵਤਾਰ ਹੋਏ ਉਹਨਾਂ ਦਾ ਨਾਮ ਹੈ ਜਿਹੜਾ ਇਹ ਉਜਲ ਪੱਟ ਹੈ ਚਿੱਟਾ ਪੱਟ ਹੈ, ਇਸ ਪ੍ਰਕਾਰ ਇਹ ਕਸੀਦਾ ਕੱਢ ਕੇ ਪਰਮੇਸ਼ਰ ਦੇ ਨਾਵਾਂ ਦਾ ਜਿਹੜਾ ਉਚਾਰਨ ਕਰਨਾ ਹੈ, ਇਹ ਚੋਲੀ ਜੇ ਪਹਿਰਨਾ ਕਰੇ ਭਗਤੀ ਰੂਪ ਚੋਲੀ,
ਤਾਂ ਤੁਮ ਜਾਣੋ
ਤਾਂ ਜਾਣਨਾ ਕਰੋ ਤੁਸੀਂ ਉਹ ਨਾਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬ੍ਰਹਮ ਗਿਆਨਣ ਜੀਵਨ ਮੁਕਤ ਪਰਮੇਸ਼ਰ ਦੀ ਰਾਣੀ ਦੀ ਨਿਆਣੀ ਹੈ ਉਹ।
ਜੇ ਘਰ ਰੱਖ ਹੈ ਬੁਰਾ ਨਾ ਚੱਖ ਹੈ,
ਜਿਹੜੀ ਘਰ ਆਪਦੇ ਅੰਤਾ ਕਰਨ ਨੂੰ ਵਕਾਰਾਂ ਵੱਲੋਂ ਰੋਕ ਕੇ ਰੱਖਦੀ ਹੈ, ਬੁਰਾ ਸੁਭਾਅ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ, ਕੋਹਨੇ ਦੀ ਕੋ ਬੰਨੇ ਦੀ ਕੋ ਭਾਣਾ ਵਾਲੀ ਇਹ ਛੱਡ ਦਿੱਤਾ, ਬੁਰਾ ਕਾਮ ਕ੍ਰੋਧ ਆਦਿਕਾਂ ਦੇ ਵਿਸ਼ਿਆਂ ਦੇ ਸਵਾਲ ਨੂੰ ਨਹੀਂ ਚੱਖਦੀ, ਵਿਚਾਰ ਨਹੀਂ ਕਰਦੀ ਹੈ, ਜਿਹੜੇ ਮਨ ਕਰ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਨਹੀਂ ਪਰਚਦੇ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨਹੀਂ ਆਨੇ
ਕੰਤ
ਪਿਆਰੀ। ਉਹ ਕੰਤ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪਿਆਰੀਆਂ ਮਹਾਤਮਾ ਹੋ ਜਾਂਦੀਆਂ ਹਨ।
ਜੇ ਤੂੰ ਪੜਿਆ ਪੰਡਿਤ ਬੀਨਾ
ਮਹਾਰਾਜ ਕਹਿੰਦੇ, ਜੇ ਭਾਈ ਤੂੰ ਵੇਦ ਸ਼ਾਸਤਰ ਪੜਿਆ ਹੋਇਆ ਹੈ, ਆਪਣਿਆਂ ਨੂੰ ਪੰਡਿਤ ਵਿਦਵਾਨ ਕਹਾਉਣਾ ਹੈ ਤੇ ਬੀਨਾ ਚਤੁਰ ਕਹਾਉਣਾ ਹੈ, ਬੀਨਾ ਦ੍ਰਿਸ਼ਟਾ ਆਪਣੇ ਆਪ ਨੂੰ ਕਿ ਮੇਰੇ ਹਸਤਾਵਲ ਵੱਲ ਗਿਆਨ ਹੈ, ਮੈਂ ਸਭ ਕੁਝ ਵੇਖ ਲਿਆ ਹੈ, ਤੇ ਇਸ ਪ੍ਰਕਾਰ ਤੋਂ ਬੀਨਾ ਚਤੁਰ ਕਹਾਉਣਾ ਹੈ।
ਦੋਏ ਅੱਖਰ
ਬੇਤੇ ਦਾ ਨਾਮ ਦੇਖਣ ਦਾ ਨਾਮ ਹੈ ਫਾਰਸੀ ਚ, ਇੱਥੋਂ ਬੇਤਾ ਸਮਝਣਾ ਜਾਣੂ ਕਹਾਉਣਾ। ਜੇ ਤੂੰ
ਦੋਏ ਅੱਖਰ ਦੋਏ ਨਾਮ,
ਜਿਹੜੇ ਦੋ ਅੱਖਰ ਹੈ ਨਾ ਭਾਈ, ਇਹ ਦੋਵੇਂ ਅੱਖਰ ਰਾਰਾ ਤੇ ਮੰਮਾ, ਹਾਹਾ ਤੇ ਰਾਰਾ, ਗੱਗਾ ਤੇ ਰਾਰਾ, ਇਹ ਨਾਮ ਬੇੜੀਆਂ ਹਨ ਦੋਵੇਂ ਅੱਖਰ ਜਿਹੜੇ ਹਨ। ਰਾ ਕਹਿੰਦਾ ਕਿ ਸਾਰਾ ਹਰਾ ਦੂਰ ਦੇਸ਼ ਦਾ ਜਾਏ, ਮਤ ਮੁਕਾਰ ਕੇ ਪਟਨੇ ਦੇ ਬੀਚ ਭਸਮ ਹੋਏ ਜਾਏ, ਇਸ ਪ੍ਰਕਾਰ ਇਹ ਦੋਵੇਂ ਅੱਖਰ ਬੇੜੀਆਂ ਹਨ ਦੋਵੇਂ।
ਨਾਨਕੇ ਏਕ ਲੰਘਾਏ,
ਸਾਹਿਬ ਜੀ ਕਹਿੰਦੇ ਇਹਨਾਂ ਅੱਖਰਾਂ ਨੂੰ ਏਕਤਾ ਕਰਕੇ, ਜਿਵੇਂ ਵਾਸਦੇਵ ਜਿਹੜਾ ਹੈ ਵਾਵੇ ਤੋਂ ਬਣਿਆ ਹੈ, ਤੇ ਹਰ ਜਿਹੜਾ ਹਾਹੇ ਤੋਂ ਬਣਿਆ ਹੈ, ਗੋਬਿੰਦ ਗੱਗੇ ਤੋਂ ਬਣਿਆ ਹੈ, ਅਤੇ ਰਾਰੇ ਤੋਂ ਰਾਮ ਬਣਿਆ ਹੈ, ਜੇ ਇੱਕੋ ਹੀ ਇਸ ਨਾਮ ਨੂੰ ਸਮਝ ਲਵੇ ਵਾਹਿਗੁਰੂ ਮੰਤਰ ਦੇ ਤਾਈ।
ਜੇਕਰ ਸੱਚ
ਸਮਾਵਾਨਕ
ਏਕ ਲੰਘਾਏ,
ਜਿਸ ਤੋਂ ਇਹ ਦੋ ਅੱਖਰ ਦੋ ਅੱਖਰਾਂ ਦੇ ਦੋ ਨਾਮ ਬਣੇ ਹਨ, ਇਹ ਦੋ ਬੇੜੀਆਂ ਬਣੀਆਂ, ਦੋ ਬੇੜੀਆਂ ਤੇ ਪੈਰ ਰੱਖ ਕੇ ਪਾਰ ਨਹੀਂ ਉਤਰੀਦਾ। ਇੱਕ ਗੁਰੂ ਸਾਹਿਬ ਦਾ ਦਿੱਤਾ ਜੋ ਅੰਮ੍ਰਿਤ ਨਾਮ ਹੈ, ਇੱਕੋ ਓਂਕਾਰ ਮੰਤਰ, ਇਸ ਨੂੰ ਜੇ ਕਰਕੇ ਪਰਮਾਤਮ ਨਾਨਕ
ਏਕ ਲੰਘਾਏ,
ਇੱਕੋ ਪਰਮੇਸ਼ਰ ਦਾ ਨਾਮ ਹੀ ਪਾਰ ਲੰਘਾਵੇਗਾ, ਇੱਕੋ ਜਪ ਇੱਕੋ ਸਲਾਹ।
ਜੇਕਰ ਸੱਚ ਸਮਾ,
ਜੇਕਰ ਸੱਚੇ ਨਾਮ ਦੇ ਵਿੱਚ ਸਮਾ ਜਾਵਾਂ, ਮਿਲ ਜਾਵਾਂ, ਫਿਰ ਮੁਕਤ ਹੋ ਜਾਈਏ। ਇੱਕ ਗੁਰੂ ਹੀ ਸੰਸਾਰ ਤੋਂ ਪਾਰ ਲੰਘਾਉਂਦੇ ਹਨ, ਜੇਕਰ ਸੱਚੇ ਗੁਰਾਂ ਦੇ ਸਮਾ ਜਾਈਏ, ਹੋਰ ਨੀ ਕੋਈ ਮੁਕਤ ਕਰਨ ਵਾਲਾ ਹੈ।
ਬਸੰਤ ਹੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਮੋਦੀ ਖਾਨਾ ਛੱਡ ਕੇ ਦੁਨੀਆਂ ਦੇ ਤਾਰਨ ਵਾਸਤੇ ਤਿਆਰੀ ਚ, ਮਹਾਰਾਜ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਜਿੱਥੇ ਸੰਤ ਘਾਟ ਬਣਿਆ ਹੋਇਆ, ਉੱਥੇ ਬੈਠ ਕੇ ਮਹਾਰਾਜ ਸਾਹਿਬ ਜੀ ਨੇ ਜੀਆਂ ਦੀ ਕਲਿਆਣ ਕਰਨ ਵਾਸਤੇ ਚਿਰ ਬੈਠੇ ਰਹੇ 6 ਮਹੀਨੇ। ਬਾਬੇ ਲਖਮੀ ਦਾਸ ਦਾ ਉਦੋਂ ਜਨਮ ਹੋਇਆ ਸੀ, ਆਪ ਜੀ ਇੱਥੇ ਬੈਠੇ ਰਹੇ ਹਨ। ਬੈਠਿਆਂ ਤੋਂ ਉਸ ਵੇਲੇ ਮੂਲ ਚੰਦ ਨੂੰ ਪਤਾ ਲੱਗਾ ਮਹਾਰਾਜ ਦੇ ਸਹੁਰੇ ਨੂੰ ਤੇ ਸੱਸ ਚੰਦੋ ਰਾਣੀ ਨੂੰ, ਗੁਰੂ ਸਾਹਿਬ ਦੇ ਨਾਲ ਆ ਕੇ ਬੜੇ ਝਗੜੇ। ਉਸ ਵਕਤ ਮਹਾਰਾਜ ਸਾਹਿਬ ਚੁੱਪ ਕਰ ਰਹੇ, ਵੱਡੇ ਜਾਣ ਕੇ ਉੱਤਰ ਨਹੀਂ ਦਿੱਤਾ। ਫਿਰ ਇੱਕ ਸ਼ਾਮਾ ਨਾਵੇਂ ਪੰਡਿਤ ਸੀ, ਇਹ ਮੂਲ ਚੰਦ ਦਾ ਗੋਸ਼ਟੀ ਸੀ। ਇਹ ਮੂਲ ਚੰਦ ਨੂੰ ਜਾ ਕੇ ਦੁੱਖ ਉਹਦੇ ਕੋਲੋਂ ਰਿਹਾ ਵੀ ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਘਰ ਬਾਰ ਛੱਡ ਕੇ ਮਸਾਣਾ ਚ ਬਹਿ ਗਏ ਹੈ, ਤੇ ਹੁਣ ਕਿਸ ਤਰ੍ਹਾਂ ਕਰਾਂ ਮੈਂ। ਇਹ ਸ਼ਾਮਾ ਕਹਿੰਦਾ ਬਾਲਕ ਪੁਣੇ ਵਾਲਾ ਕੰਮ ਕੀਤਾ, ਚਲੋ ਆਪਾਂ ਚੱਲਦੇ ਹਾਂ ਸਮਝਾਇਆ ਜੀ। ਉਹ ਸ਼ਾਮਾ ਪੰਡਿਤ ਨਾਲ ਮੂਲ ਚੰਦ ਦੇ ਆਇਆ। ਇੱਥੇ ਆ ਕੇ ਮਹਾਰਾਜ ਸਾਹਿਬ ਜਿੱਥੇ ਸੰਤ ਘਾਟ ਤੇ ਬੈਠੇ ਸਨ, ਇੱਥੇ ਆ ਕੇ ਸਤਿਗੁਰਾਂ ਨਾਲ ਚਰਚਾ ਕੀਤੀ ਹੈ। ਗੁਰੂ ਸਾਹਿਬ ਨੇ ਫਿਰ ਉਸ ਵੇਲੇ ਸ਼ਬਦ ਉਚਾਰਿਆ, ਕਹਿਣ ਲੱਗਾ ਤੁਹਾਨੂੰ ਅਸੀਂ ਮਤ ਦੇ ਦਈਏ। ਉਹ ਬ੍ਰਾਹਮਣ ਕਿਹਾ ਸ਼ਾਮੇ ਪੰਡਿਤ ਨੇ ਗੁਰੂ ਮਹਾਰਾਜ ਸਾਹਿਬ ਨੂੰ ਸ਼ਬਦ ਉਚਾਰਦੇ ਉਹਦੇ ਪਰਸਾਏ।
ਬਸੰਤ ਹੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ।
ਕਹਿਣ ਲੱਗੇ ਮਹਾਰਾਜ ਤੁਸੀਂ ਬੱਚਿਆਂ ਵਾਲਾ ਹੀ ਕੰਮ ਕੀਤਾ, ਜਿਹੜਾ ਤੁਸੀਂ ਘਰ ਬਾਰ ਛੱਡਤਾ, ਮੋਦੀ ਖਾਨਾ ਚੰਗਾ ਚੱਲਦਾ ਸੀ, ਪਿਤਾ ਕੱਲ ਨੂੰ ਵੀ ਹੈਰਾਨ ਹੋ ਗਿਆ ਸੀ ਕਿ ਇੰਨੀ ਕਮਾਈ ਕੀਤੀ ਹੈ ਸੁਲਤਾਨਪੁਰ ਜਾ ਕੇ, ਮੈਂ ਵੀ ਸਾਰੀ ਉਮਰ ਇੰਨੀ ਕਮਾਈ ਨਹੀਂ ਕਰ ਸਕਿਆ, ਤੁਸੀਂ ਇਹ ਬਾਲਕਾਂ ਵਾਲਾ ਕੰਮ ਕੀਤਾ। ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਪਵਿੱਤਰ ਸ਼ਬਦ ਉਪਦੇਸ਼ ਉਚਾਰਦੇ ਹਨ।
ਰਾਜਾ ਬਾਲਕ ਨਗਰੀ ਕਾਚੀ।
ਹੇ ਭਾਈ ਇਹ ਠੀਕ ਹੈ, ਰਾਜਾ ਇਸ ਨਗਰੀ ਦਾ ਬਾਲਕ ਹੀ ਹੈ। ਰਾਜਾ ਕੌਣ ਹੈ? ਮਨ। ਇਹ ਬਾਲਕਾ ਗਿਆਨੀ ਹੈ, ਬੱਚਿਆਂ ਦੀ ਨਿਆਣੀ
ਨਗਰੀ ਕਾਚੀ
ਅਤੇ ਦੇਹ ਰੂਪੀ ਨਗਰੀ ਦੇ ਵਿੱਚ ਰਹਿੰਦਾ, ਇਹ ਕੱਚੀ ਨਗਰੀ ਹੈ, ਨਾਸ਼ਵੰਤ ਹੈ, ਇਹ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਕੱਚੀ ਬਣੀ ਹੋਈ ਮਟੀਲੀ ਹੈ।
ਦ੍ਰਿਸ਼ਟਾਂ ਨਾਲ ਪਿਆਰੋ,
ਜਿਹੜਾ ਨਾਏ ਦਾ ਰਾਜਾ ਹੋਵੇ ਤੇ ਬਾਲਕ ਹੋਵੇ, ਫਿਰ ਦੁਸ਼ਟਾਂ ਪੁਰਸ਼ਾਂ ਦੇ ਨਾਲ, ਡਾਕੂਆਂ ਚੋਰਾਂ ਨਾਲ ਪਿਆਰ ਕਰਨ ਵਾਲਾ ਹੋਵੇ, ਇਸੇ ਪ੍ਰਕਾਰ ਦੁਸ਼ਟ ਕੌਣ ਹੈ, ਕਾਮ ਕਰੋ ਲੋਭ ਮੋਹ ਹੰਕਾਰ, ਇਸ ਮਨ ਰਾਜੇ ਦਾ ਬਾਲਕ ਅਗਿਆਨੀ ਹੈ, ਦੁਸ਼ਟ ਕਾਮ ਆਦਿਕਾਂ ਨਾਲ ਪਿਆਰ ਕਰਦਾ ਹੈ। ਇਹ
ਦੋਏ ਮਾਈ ਦੋਏ ਬਾਪਾ ਪੜੀਏ,
ਦੋ ਇਹਦੀਆਂ ਮਾਵਾਂ ਹਨ ਜੀਆਂ, ਅਵਿਦਿਆ ਤੇ ਮਾਇਆ। ਸ਼ੁੱਧ ਮਨ ਦੀ ਮਾਇਆ ਹੈ ਮਾਂ, ਤੇ ਅਸ਼ੁੱਧ ਮਨ ਦੀ ਅਵਿਦਿਆ ਹੈ। ਦੋ ਬਾਪੂ ਹੈ, ਈਸ਼ਵਰ ਸ਼ੁੱਧ ਮਨ ਦਾ ਬਾਪੂ ਹੈ, ਅਤੇ ਜੀਵ ਜਿਹੜਾ ਹੈ ਅਸ਼ੁੱਧ ਮਨ ਦਾ ਬਾਪੂ ਹੈ। ਇਹ ਬਾਪਾ ਪੜੀਏ, ਦੋ ਬਾਪੂ ਪੜੀ ਦੇ ਹਨ।
ਪੰਡਿਤ ਕਰੋ ਵਿਚਾਰ,
ਇਹ ਪੰਡਿਤ ਹੈ ਜਿਹੜਾ ਦੋਗਲਾ ਮਾਨਵ ਹੈ, ਇਸ ਦੇ ਸੁਧਾਰਨ ਦਾ ਵਿਚਾਰ ਕਰੋ, ਨਿਰਣਾ ਕਰੋ, ਇਹਨੂੰ ਕਿਉਂ ਵਿਗਾੜ ਚ ਪਾ ਰਹੇ ਹੋ। ਦੋਏ ਮਾਪੀ ਦੁਆਇਤ ਹੀ ਮਾਂ ਹੈ, ਦੀ ਦੁਆਇਤ ਬਾਪਾ, ਦੋਏ ਦੁਆਇਤ ਹੀ ਇਹਦਾ ਬਾਪੂ ਹੈ। ਇਹ ਜਿਹੜਾ ਮਾਨਵ ਹੈ, ਇਹਨੂੰ ਵੇਦ ਸ਼ਾਸਤਰਾਂ ਚ ਪੜੀ ਦੀ, ਇਹੋ ਜਿਹਾ ਜੀਵਨ ਹੈ, ਇਹੋ ਜਿਹਾ ਮਾਨਵ ਦਾ ਸੁਭਾਵ ਹੈ, ਇਹਦੇ ਰੋਕਣ ਦੀ ਪੰਡਿਤ ਜੀ ਵਿਚਾਰ ਕਰੋ, ਕਿਸ ਪ੍ਰਕਾਰ ਰੋਕ ਸਕਦਾ ਹੈ। ਦੋ ਮਾਈ, ਇਸੇ ਪ੍ਰਕਾਰ ਦੋ ਮਾਵਾਂ ਹਨ, ਆਸਾ ਤੇ ਤ੍ਰਿਸ਼ਨਾ। ਦੋ ਬਾਪੂ ਹੈ ਰਾਗ ਤੇ ਦੁਆ ਖੇਸ ਦੇ, ਦੋ ਮਾਈ ਦੋ ਬਾਪਾ ਪੜੀਏ, ਇਸ ਪ੍ਰਕਾਰ ਦੋਏ ਮਾਵਾਂ ਹਨ ਪ੍ਰਵਿਰਤੀ ਤੇ ਨਿਵਿਰਤੀ, ਤੇ ਦੋ ਬਾਪ ਹਨ ਜੇ ਇਸ ਦੇ, ਇਸੇ ਪ੍ਰਕਾਰ ਦੇ ਅਧਿਆਸ ਤੇ ਸ਼ੁੱਧ ਹੰਕਾਰ, ਇਹ ਦੋ ਬਾਪੂ ਬੜੀ ਦੇ ਹਨ।
ਪੰਡਿਤ ਕਰੋ ਵਿਚਾਰ,
ਪੰਡਿਤ ਜੀ ਇਸ ਮਨ ਦੇ ਰੋਕਣ ਦੀ ਵਿਚਾਰ ਕਰੋ। ਇਸੇ ਪ੍ਰਕਾਰ ਕਹਿੰਦੇ ਹੈ, ਦੋਏ ਮਾਈ ਦੋਏ ਬਾਪਾ ਪੜੀਏ ਹੈ, ਦੋ ਮਾਈ ਦੋ ਬਾਬਾ ਪੜੀਏ, ਦੋ ਮਾਵਾਂ ਜਿਸ ਭਗਵਾਨ ਕ੍ਰਿਸ਼ਨ,
ਦੋਏ ਮਾਈ ਦੋਏ ਬਾਬਾ ਪੜੀਏ,
ਇਹ ਸਾਰਾ ਅਰਥ ਕ੍ਰਿਸ਼ਨ ਭਗਵਾਨ ਦਾ। ਦੋ ਮਾਤਾ ਜੀ ਦੀਆਂ ਯਸ਼ੋਦਾ ਤੇ ਦੇਵਕੀ ਮਾਤਾ ਹੈ, ਅਤੇ ਪਿਤਾ ਵਾਸਦੇਵ ਤੇ ਨੰਦ ਦੇ ਘਰ ਪਲੇ ਸਨਗੇ, ਇਸ ਪ੍ਰਕਾਰ ਜਿਨ੍ਹਾਂ ਦੇ ਮਾਂ ਬਾਪ ਦੇ ਕਈ ਦੇ ਹਨ।
ਪੰਡਿਤ ਕਰੋ ਵਿਚਾਰ,
ਪੰਡਿਤ ਜੀ ਉਸ ਈਸ਼ਵਰ ਦੀ ਉਪਾਸ਼ਨਾ ਵਿਚਾਰ ਕਰੋ, ਇਸੇ ਪ੍ਰਕਾਰ
ਦੋਏ ਮਾਈ ਦੋਏ ਬਾਪਾ ਪੜੀਏ,
ਇਹ ਭਾਈ ਦੁਆਇਤ ਹੀ ਇਸ ਮਨ ਦੀ ਮਾਂ ਕਹੀ ਦੀ ਹੈ, ਦੁਆਇਤ ਹੀ ਇਸਦਾ ਬਾਪੂ ਪੜੀ ਦਾ ਹੈ।
ਪੰਡਿਤ ਕਰੋ ਵਿਚਾਰ,
ਇਹਦੇ ਰੋਕਣ ਦਾ ਵਿਚਾਰ ਕਰੋ, ਨਿਰਣਾ ਕਰੋ ਆਪ ਹਿਰਦੇ ਚ।
ਸਵਾਮੀ ਪੰਡਿਤ ਤੁਮ ਦੇਹੋ ਮਤੀ,
ਫਿਰ ਸਵਾਮੀ ਮਹਾਰਾਜ ਨੂੰ ਕਹਿਣ ਲੱਗਾ, ਸਵਾਮੀ ਜੀ ਤੁਸੀਂ ਬਚਨ ਮੰਨੋ, ਮਤ ਲਓ। ਤਾਂ ਮਹਾਰਾਜ ਕਹਿਣ ਲੱਗੇ, ਹੇ ਸਵਾਮੀ ਪੰਡਿਤ ਜੀ, ਤੁਸੀਂ ਮਤ ਦੇਣ ਲੱਗੇ ਹੋ,
ਕਿਨ ਵਿਦ ਪਾਵ ਪ੍ਰਾਣ ਪਤੀ,
ਤੂੰ ਦੱਸ ਕਿਹੜੇ ਵਿਧੀ ਦੇ ਨਾਲ ਪ੍ਰਾਣਾ ਦੇ ਪਤੀ ਪਰਮੇਸ਼ਰ ਨੂੰ ਪਾਵੇਂਗਾ, ਮਤ ਦੇਣ ਵਾਸਤੇ ਆਇਆ ਹੈ ਤੂੰ। ਹੇ ਸਵਾਮੀ, ਆਪਣੇ ਆਪ ਨੂੰ ਕਹਾਉਣ ਵਾਲੇ ਪੰਡਿਤ ਵਿਦਵਾਨ, ਤੇਰੇ ਤਾਈ ਮਤੀ ਅਸੀਂ ਦਿੰਦੇ ਹਾਂ, ਸੁਣਨਾ ਕਰ।
ਕਿਨ ਵਿਦ ਪਾਵ ਪ੍ਰਾਣ ਪਤੀ,
ਜਿਹੜੀ ਵਿਧੀ ਨਾਲ ਪ੍ਰਾਣ ਦੇ ਪਤੀ ਨੂੰ ਪਾਇਆ ਜਾਵੇ, ਇਸ ਪ੍ਰਸ਼ਨ ਦਾ ਉੱਤਰ ਸੁਣੋ।
ਰਹਾ ਪੀਤਰ ਅਗਨ ਬਨਾਸਪਤ ਮੌਲੀ,
ਫਿਰ ਕਿਸ ਵਾਹਿਗੁਰੂ ਦੀ ਸੱਤਾ ਦੇ ਨਾਲ ਸਾਰੇ ਬਨਾਸਪਤੀ ਦੇ ਅੰਦਰ ਸਮਾਨ ਅਗਨੀ ਸਾਰੀ ਬਨਾਸਪਤੀ ਦੇ ਅੰਦਰ ਹੈ। ਬਨਾਸਪਤੀ ਦੇ ਅੰਦਰ ਅੱਗ ਹੁੰਦੀਆਂ ਹੋਇਆ ਸਾਰੀ ਬਨਾਸਪਤੀ ਪ੍ਰਫੁੱਲਿਤ ਹੋ ਰਹੀ ਹੈ, ਫਲ ਫੁੱਲ ਪੱਤਰ ਡਾਹਣੀਆਂ ਆਦਿਕ ਲੱਗ ਰਹੀਆਂ ਹਨ।
ਸਾਗਰ ਪੰਡੈ ਪਾਇਆ,
ਸਾਗਰ ਸਮੁੰਦਰ ਨੂੰ ਜਿਸਨ ਹੁਕਮ ਰੂਪੀ ਪੰਡ ਚ ਪਾਇਆ ਹੋਇਆ, ਆਪਣੇ ਕਿਨਾਰੇ ਤੇ ਖੜਾ ਰਹਿੰਦਾ ਹੈ, ਉਛਲ ਕੇ ਬ੍ਰਹਿਮੰਡਾਂ ਨੂੰ ਡੋਬਦਾ ਨਹੀਂ ਹੈ, ਜਿਸਨ ਹੁਕਮ ਰੂਪੀ ਪੰਡ ਵਿਚ ਸਮੁੰਦਰ ਨੂੰ ਪਾ ਕੇ ਬੰਨ ਕੇ ਰੱਖਿਆ ਹੈ।
ਚੰਦ ਸੂਰਜ ਦੋਏ ਘਰ ਹੀ ਪੀਤਰ,
ਅਤੇ ਚੰਦ ਤੇ ਸੂਰਜ ਜਿਹੜੇ ਸੰਸਾਰ ਰੂਪੀ ਘਰ ਚ ਦਿਨ ਰਾਤ ਦੀ ਰੋਸ਼ਨੀ ਕਰਨ ਵਾਲੇ ਬਣਾਏ ਹਨ, ਦੀਵੇ ਦੋ।
ਐਸਾ ਗਿਆਨ ਨਾ ਪਾਇਆ,
ਜਿਹੜਾ ਸਮਰੱਥ ਪਰਮੇਸ਼ਰ ਹੈ ਉਹਦੇ ਗਿਆਨ ਨੂੰ ਪੰਡਿਤ ਜੀ ਪਾਇਆ ਹੀ ਨਹੀਂ, ਐਵੇਂ ਸਮਾਂ ਬਤੀਤ ਕਰ ਛੱਡਿਆ ਹੈ, उस परमेश्वर की प्राप्ति करनी चाहिए सी। फिर फरमाते हैं पढ़ो यो दो तुकां
पीतर अग्न बनास पतमौली,
कहते हैं भाई पीतर अग्न तृष्णा की अग जी है हिरदे के अंदर है संसार भी है, तृष्णा की अग करके भोगां नूं भोगदे है, उहदे करके पुत्र धीआं कोल अग जांदी है। ये बनास्पति है पुत्र धीआं अरक जिहड़ी मौल रही है, पुत्र धीआं अरकां दा प्रफुल्लित होना, उन्हां दा बच्चे हो के नौजवान होना, ये बनास्पति प्रफुल्लित हो रही है।
सागर पंडै पाया,
सागर जो समुंदर नूं परमेश्वर है उसने भी उसके ज्ञान नूं पिंड विच पाउणा चाहीदा सी। ये देह दे अंदर उस परमेश्वर दा ज्ञान प्राप्त करना चाहिदा सी।
चंद सूरज दोए कर ही पीतर,
सागर पंडा पाया, सागर जो ब्रह्म है समुद्र दी न्याई, उसने ये पंडा पाया, इस मनुखा दे रूपी पिंड विच तेनू प्राप्त कीता, दे दित्ती है मनुखा जन्म तेनू इसे वास्ते मिलिया है।
चंद सूरज दोए कर ही पीतर,
तेरे हिरदे के अंदर चंद ते सूरज बनाग ते विवेक ये दोवे रोशनी करन वाले होने चाहिए हन।
ऐसा ज्ञान ना
पाया, ऐसा जो ज्ञान स्वरूप परमेश्वर है उन्हू पंडित जी पाया नहीं, एवं जन्म गुआ लिया।
राम रवंता जानी है,
कहन लगा जी राम राम ही उचारना ना, घर बैठे उचारी जाओ ता गुरु महाराज साहब उत्तर देंदे हन।
राम रवंता जानी है,
ये भाई राम नू रवंता उचारन वाला वो पुरख जानिया जांदा है।
एक माई भोग करे,
जेड़ा एक माई भोग करे, एक मायो अस्तिति माई जो माया दा पति परमेश्वर है उहदे ब्रह्मानंद नू भोगना करे, ਉਹ ਰਾਮ ਨੂੰ ਰਮਿਆ ਹੋਇਆ ਜਾਣ ਸਕਦਾ ਹੈ। ਇਹ ਸਾਰੇ ਪਰਮੇਸ਼ਵਰ ਵਿਆਪਕ ਹੈ, ਦੂਸਰਾ ਕੀ ਜਾਣ ਸਕਦਾ ਜਿਹੜਾ ਉਸ ਪਰਮੇਸ਼ਵਰ ਦੇ ਆਨੰਦ ਨੂੰ ਨਹੀਂ ਮਾਣਦਾ ਹੈ। ਰਾਮ ਰਮੰਤਾ ਜਾਣੀਏ, ਰਾਮ ਨੂੰ ਉਚਾਰਨ ਵਾਲਾ ਉਹ ਜਾਣੇ ਜਾਇਆ ਜਾ ਸਕਦਾ ਹੈ।
ਇੱਕ ਮਾਈ ਭੋਗ ਕਰੇ,
ਇਹ ਮਾਇਆ ਜਿਹੜੀ ਹੈ ਇਹਦਾ ਭੋਗ ਕਰ ਦੇਵੇ, ਸਮਾਪਤੀ ਕਰ ਦੇਵੇ ਇੱਕ ਮਾਇਆ ਦੀ, ਖੁੱਲਾ ਹੋ ਕੇ ਉਦਾਰ ਹੋ ਕੇ ਵਰਤੇ, ਚੰਗੇ ਪਾਸੇ ਲਾਵੇ ਇਸ ਮਾਇਆ ਦੀ, ਇਸ ਪ੍ਰਕਾਰ ਇਹਨੂੰ ਚੰਗੇ ਪਾਸੇ ਜਿਹੜਾ ਵਰਤਣਾ ਹੈ ਇਹਨੂੰ ਭੋਗਣਾ ਕਰੇ, ਇਹਦਾ ਤਿਆਗ ਕਰੇ ਇਸੇ ਪ੍ਰਕਾਰ, ਸੋ ਇਹਦਾ ਮੋਹ ਛੱਡ ਕੇ ਵਰਤੇ ਮਾਇਆ ਦਾ, ਭੋਗ ਪਾਉਣਾ ਸਮਾਪਤੀ ਕਰਨੀ ਹੈ। ਇਹਦੀ ਬਾਤ ਭਾਈ ਗਿਆਨ ਸਿੰਘ ਨੇ ਥੋੜ੍ਹਾ ਜਿਹਾ ਪ੍ਰਸੰਗ ਲਿਖਿਆ ਹੋਇਆ, ਗੁਰੂ ਅੰਗਦ ਸਾਹਿਬ ਦੀ ਪਰਖ ਵਾਸਤੇ ਕਿਹਾ, ਤੇ ਗੁਰੂ ਅੰਗਦ ਸਾਹਿਬ ਨੂੰ ਕਿ ਮਾਤਾ ਜੀ ਦਾ ਦੁੱਧ ਚੁੰਕ ਕੇ ਵਾਪਸ ਆ ਗਏ, ਇਹੀਆਂ ਜਿਹੀਆਂ ਗੱਲਾਂ ਵੀ ਉਹਨੂੰ ਠੁੱਲੀਆਂ ਗੁੱਲੀਆਂ ਤਵਾਰੀਖ ਚ ਮਾਰੀਆਂ ਜਿਹੜੀਆਂ ਯੋਗਤਾ ਵਾਲੀਆਂ ਨਹੀਂ ਸਨ। ਇੱਕ ਮਾਇਆ ਦਾ ਭੋਗ ਸਮਾਪਤੀ ਕਰੇ ਜਾਂ ਇੱਕ ਮਾਇਆ ਦਾ ਪਤੀ ਈਸ਼ਵਰ ਜਿਹੜਾ ਉਹਦੇ ਆਨੰਦ ਨੂੰ ਮਾਨਣਾ ਕਰੇ,
ਤਾਂ ਕਿ ਲੱਖਣ ਜਾਣੀਏ।
ਸਤਿਗੁਰੂ ਸਾਹਿਬ ਜੀ ਕਹਿੰਦੇ ਉਸਦੇ ਲੱਛਣ ਇਹ ਹੈ, ਜਾਣਨਾ ਕਰੋ
ਖਿਮਾ ਤਨ ਸੰਗਰੇ,
ਜਿਹੜੀ ਕੋਈ ਗਲਤੀ ਕਰਨ ਵਾਲਾ ਆਦਮੀ ਹੈ ਉਹਨੂੰ ਮੁਆਫ ਕਰ ਦੇਣਾ, ਇਹ ਖਿਮਾ ਰੂਪੀ ਧਨ ਨੂੰ ਸੰਗਰੇ ਇਕੱਤਰ ਕਰੇ।
ਕਹਿਆ ਸੁਣੇ ਨਾ ਖਾਇਆ ਮਨ,
ਜਿਹਨਾਂ ਸੰਬੰਧੀਆਂ ਦੇ ਨਾਲ ਮੋਹ ਕਰਦਾ ਫਿਰਦਾ ਉਹ ਤੇਰੇ ਕਹੇ ਹੋਏ ਬਿਰਧ ਅਵਸਥਾ ਚ ਬਚਨ ਕਹੇ ਨੂੰ ਸੁਣਦੇ ਨੀ, ਕਹਿੰਦੇ ਐਵੇਂ ਬੁੜਾ ਬੋਲੀ ਜਾਂਦਾ ਹੈ, ਤੇ ਤੂੰ ਭਾਵਾਂ ਕਿੰਨੇ ਲੱਖਾਂ ਪਦਾਰਥ ਜੋੜ ਕੇ ਉਹਨਾਂ ਨੂੰ ਖਵਾਉਣਾ, ਖਾਇਆ ਉਹਨੂੰ ਮੰਨਦੇ ਹੀ ਨਹੀਂ, ਕਹਿਣਗੇ ਸਾਨੂੰ ਤਾਂ ਹੋਰ ਚਾਹੀਦਾ
ਹੀ ਖੇਤੀ ਬਸ,
ਉਹਨਾਂ ਦੇ ਮੋਹ ਵਿੱਚ ਹੀ ਦੋਨਾਂ ਦੀ ਵਸਦਾ ਰਹਿੰਦਾ ਹਰ ਵਕਤ।
ਪੜਨ ਵਚ ਨਾਨਕ ਦਾਸਨ ਦਾਸ,
ਗੁਰੂ ਸਾਹਿਬ ਜੀ ਕਹਿੰਦੇ ਸੀਤਾ ਉਹ ਤੇਰੇ ਸੇਵਕ ਪੁੱਤਰ ਧੀਆਂ, ਤੂੰ ਉਹਨਾਂ ਦਾ ਦਾਸ ਬਣਿਆ ਫਿਰਦਾ ਹੈ।
ਖਿਣ ਤੋਲਾ ਖਿਣ ਮਾਸਾ,
ਖਿਣ ਵਿੱਚ ਜੋ ਤੈਨੂੰ ਪਦਾਰਥ ਮਿਲ ਜਾਣ ਉਹ ਤਾਂ ਤੋਲੇ ਜਿੰਨੇ ਵੱਧ ਕੇ ਹੋ ਜਾਂਦੇ, ਖੁਸ਼ ਹੁੰਦੇ ਵੀ ਸਾਡੇ ਵਾਸਤੇ ਲਿਆਇਆ, ਤੇ ਜਦੋਂ ਕੁਛ ਨਾ ਤੇਰੇ ਕੋਲ ਉਦੋਂ ਮਾਸਾ ਗਜਨੇ ਹੋ ਜਾਂਦੇ, ਤੇਰਾ ਮੋਹ ਛੱਡ ਜਾਂਦੇ ਹੈ, ਤੂੰ ਉਹਨਾਂ ਨਾਲ ਮੋਹ ਕਰੀ ਫਿਰਦਾ, ਇਹੋ ਜਿਹੇ ਸੰਬੰਧੀ ਹੈ ਨਾ ਜਿਹਨਾਂ ਦੇ ਨਾਲ ਤੂੰ ਮੋਹ ਕਰਦਾ ਹੈ। ਇਸੇ ਪ੍ਰਕਾਰ
ਕਹਿਆ ਸੁਣੇ ਨਾ ਖਾਇਆ ਮਨ,
ਇਸ ਤਰ੍ਹਾਂ ਜਿਹੜੇ ਤੇਰੇ ਇੰਦਰੀਏ ਹੈ ਇਹ ਜੇ ਕਿਹਾ ਹੋਇਆ ਕਹੇ ਕਿ ਵੀ ਕੱਲ ਤੂੰ ਬਥੇਰੀਆਂ ਗੱਲਾਂ ਹੈ ਮੇਰੀ ਜਵਾਨ ਕਹਿ ਲਈ ਚੁੱਪ ਹੀ ਕਰ, ਕਹਿੰਦੀ ਆ ਮੈਂ ਹੋਰ ਗੱਲਾਂ ਕਰਨੀਆਂ, ਕਹੀ ਹੋਈ ਗੱਲ ਹੀ ਨੀ ਸੁਣਦੇ ਕੰਨਾਂ ਨੂੰ ਕਹੀਏ, ਜੇ ਕੱਲ ਬਥੇਰੀ ਉਸ ਤੋਂ ਨਿੰਦਿਆ ਸੁਣੀ ਅੱਜ ਨਾ ਸੁਣੋ, ਕਹਿੰਦੇ ਅਸੀਂ ਤਾਂ ਹੋਰ ਸੁਣਨਾ, ਤੇ ਜੇ ਕਹੀਏ ਇਸ ਪੁਰਾਣਾ ਨੂੰ ਵੀ ਕੱਲ ਬਥੇਰੇ ਪਦਾਰਥ ਖਾਧੇ ਆ, ਕਹਿੰਦੇ ਸਾਨੂੰ ਤਾਂ ਹੋਰ ਚਾਹੀਦੇ ਆ, ਖਾਇਆ ਹੋਇਆ ਮੰਨਦੇ ਹੀ ਨੀ, ਪਿਛਲਾ ਸਾਰਾ ਹਜ਼ਮ ਕਰ ਜਾਂਦੇ
ਆ ਛੇਤੀ ਬਸ,
ਉਹਨਾਂ ਇੰਦਰੀਆਂ ਦੇ ਨਾਲ ਹੀ ਮੈਂ ਹਰ ਵਕਤ ਜੀਵ ਦਾ ਵਾਸਾ ਬਣਿਆ ਰਹਿੰਦਾ ਹੈ, ਉਹਨਾਂ ਦੇ ਅਧੀਨ ਜਿਵੇਂ ਹਲਕੇ ਕੁੱਤੇ ਹੁੰਦੇ ਹਨ ਇਸ ਪ੍ਰਕਾਰ ਅਜਿਹਾ ਪਸ਼ੂ ਹੁੰਦੇ ਹਨ, ਇਹ ਵਿਗੜੇ ਹੋਏ ਇੰਦਰੀ ਵਿਸ਼ਿਆਂ ਦੇ ਪ੍ਰਣ ਹੋਏ ਹੈ, ਉਹਨਾਂ ਦੇ ਨਾਲ ਹੀ ਇਹ ਮਨ ਜੀਵ ਵਸਦਾ ਹੈ।
ਰਣਵਤ ਨਾਨਕ ਦਾਸਨ ਦਾਸ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸੀਤਾ ਦੇ ਦਾਸ ਨੌਕਰ ਇੰਦਰੀਏ, ਇਹ ਇਹਨਾਂ ਦਾਸਾਂ ਦਾ ਦਾਸ ਇਹਨਾਂ ਦੇ ਅਧੀਨ ਹੋਇਆ ਫਿਰਦਾ ਹੈ।
ਖਿਣ ਤੋਲਾ ਖਿਣ ਮਾਸਾ,
ਜਦੋਂ ਇਹਨੂੰ ਪਦਾਰਥ ਮਿਲ ਜਾਂਦੇ ਉਦੋਂ ਤੋਲੇ ਜਿੰਨਾ ਵੱਧ ਕੇ ਹੋ ਜਾਂਦਾ, ਜਦੋਂ ਪਦਾਰਥ ਨੂੰ ਮਿਲਦਾ ਉਦੋਂ ਮਾਸਾ ਕੁ ਜਰਾ ਕੁ ਬਣ ਜਾਂਦਾ, ਇਉਂ ਹਰ ਸ਼ੋਕ ਵਿੱਚ ਹੀ ਪਿਆ ਰਹਿੰਦਾ, ਕਦੇ ਇੱਕ ਚਿੱਤ ਹੋ ਕੇ ਮਹਾਰਾਜ ਜੁੜਦਾ ਨੀ, ਇਹੀ ਜੀ ਹਾਲਤ ਹੈ। ਰਣਵਤ ਨਾਨਕ
ਦਾਸਨ ਦਾਸ,
ਇਹ ਦਾਸਨ ਸਾੜਨ ਵਾਲੇ ਹਨ, ਵਿਸ਼ੇ ਹੈ ਜਿਹੜੇ ਇਹਨਾਂ ਦਾਸਾਂ ਨੂੰ ਡਾਇਆ ਹੋਇਆ ਸੜਿਆ ਸਾੜਿਆ ਹੋਇਆ ਇਹ ਡਸਿਆ ਹੋਇਆ ਹੈ।
ਤੋਲਾ ਖਿਣ ਮਾਸਾ,
ਇਹ ਖਿਣ ਖਿਣ ਕਾਲ ਚ ਤੋਲਾ ਤੋਲਾ ਪਦਾਰਥ ਜਿਹੜੇ ਹੈ ਉਹਨਾਂ ਚ ਪੈ ਕੇ ਮਾਸਾ ਮਾਸਾ ਹੋ ਰਿਹਾ ਹੈ। ਖਿਣ ਤੋਲਾ ਖਿਣ ਮਾਸਾ, ਜਿਹੜੇ ਪਦਾਰਥ ਸੋਗ ਦੇ ਦੇਣ ਵਾਲੇ ਹੈ ਉਹਨਾਂ ਦੇ ਤਾਂ ਹੀ ਇੰਦਰੀਆਂ ਦੇ ਵਿਸ਼ਿਆਂ ਨੂੰ ਮਸਤੂ ਰੋਕਣਾ ਕਰਨਾ ਚਾਹੀਦਾ ਸੀ, ਜਿਹੜੇ ਖਿਣ ਖਿਣ ਕਾਲ ਵਿੱਚ ਲੱਗ ਕਰਕੇ ਜੀਵ ਨੂੰ ਖੀਨ ਕਰ ਰਹੇ ਹੈ, ਤੇ ਤੋਲਾ ਪਰਮੇਸ਼ਰ ਦਾ ਵਿਚਾਰ ਹੋਣਾ ਚਾਹੀਦਾ ਸੀ। ਜੇ ਖਿਣ ਵਿੱਚ ਖਿਣ ਖੀਨ ਹੋ ਜਾਣ ਵਾਲੇ ਪਦਾਰਥਾਂ ਨੂੰ ਮਾਸਾ ਰੱਤੀ ਸਮਝ ਕੇ ਇਹਨਾਂ ਦਾ ਮੋਹ ਛੱਡ ਦੇਵੇ, ਫਿਰ ਪਰਮੇਸ਼ਰ ਦੇ ਵਿਚਾਰ ਨੂੰ ਤੋਲ ਕਰਕੇ ਤੋਲੇ ਦੀ ਨਿਆਈ ਪੂਰਾ ਹੋ ਜਾਵੇ, ਤੋਲਿਆ ਜਾਵੇ ਕੋਈ ਨਾ ਅੱਖੇ ਘੱਟ ਹੋਵੇ ਜਾਈਏ, ਇਸ ਪ੍ਰਕਾਰ ਇਹ ਜੀਵਨ ਮੁਕਤ ਹੋ ਸਕਦਾ। ਸੁਣ ਕੇ ਸ਼ਾਮਾ ਬ੍ਰਾਹਮਣ ਗੁਰੂ ਸਾਹਿਬ ਦੇ ਚਰਨ ਪਕੜ ਲਏ ਤੇ ਮਹਾਰਾਜ ਦੇ ਅਨਸਾਰੀ ਹੋ ਗਿਆ। ਬਾਬੇ ਮੂਲੇ ਨੇ ਸੋਚਿਆ ਮੈਂ ਤਾਂ ਪੰਡਿਤ ਨੂੰ ਲਿਆ ਸੀ ਸਮਝਾਉਣ, ਇਹ ਇਹਨਾਂ ਦਾ ਹੀ ਸੇਵਕ ਬਣ ਗਿਆ, ਫਿਰ ਉਸੇ ਵੇਲੇ ਗੁੱਸੇ ਦੇ ਨਾਲ ਉੱਥੋਂ ਉੱਠ ਕੇ ਤੁਰ ਗਿਆ ਸੀ।
ਬਸੰਤ ਹੰਡੋਲ ਮਹੱਲਾ ਪਹਿਲਾ, ਸਾਚਾ ਸਾਹਿਬ ਗੁਰੂ ਸੁਖਦਾਤਾ।
ਹੇ ਭਾਈ ਸਤਿਗੁਰੂ ਸਾਹਿਬ ਜੀ ਸੁਖਾਂ ਦੇ ਦਾਤੇ, ਸੱਚੇ ਸ਼ਾਹੂਕਾਰ ਹਨ, ਨਾਮ ਧੰਨ ਦੇ ਦਾਤੇ।
ਹਰ ਮੇਲੇ ਭੁੱਖ ਗਵਾਏ,
ਹਰੀ ਅਕਾਲ ਪੁਰਖ ਦੇ ਨਾਲ ਮਿਲ ਕੇ ਜੀਵ ਦੇ ਜੰਮਣ ਮਰਨ ਦੀਆਂ ਭੁੱਖਾਂ ਨੂੰ ਸੱਚੇ ਪਾਤਸ਼ਾਹ ਗਵਾ ਦਿੰਦੇ ਹਨ।
ਕਰ ਕਿਰਪਾ ਹਰ ਭਗਤ ਦਰੜਾਏ,
ਜਦੋਂ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਹੈ ਉਦੋਂ ਪਰਮੇਸ਼ਰ ਦੀ ਭਗਤੀ ਦ੍ਰਿੜ ਕਰਾ ਦਿੰਦੇ, ਅੰਦਰ ਵਸਾ ਦਿੰਦੇ ਹਨ।
ਆਂਦਨ ਹਰ ਗੁਣ ਗਾਏ,
ਰਾਤ ਨੇ ਫਿਰ ਜੀਵ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ।
ਮਤ ਭੁੱਲੈ ਰੇ ਮਨ ਚੇਤ ਹਰੀ,
ਆਪਣੇ ਮਨ ਨੂੰ ਸਿੱਖਿਆ ਦੇਣਾ ਕਰੀਦੀ ਹੈ। ਹੇ ਮਨ ਮਤ ਭੁੱਲਣਾ ਕਰ, ਹਰ ਵਕਤ ਹਰੀ ਪਰਮੇਸ਼ਰ ਨੂੰ ਚੇਤੇ ਕਰ।
ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ,
ਇਹਨਾਂ ਲੋਕਾਂ ਨੂੰ ਭਾਵੇਂ ਸਵਰਗ ਲੋਕ ਜਾਇਆ, ਪਤਾਲ ਲੋਕ ਜਾਇਆ, ਮਾਤ ਲੋਕ ਚ ਫਿਰਿਆ, ਬਿਨਾਂ ਗੁਰੂ ਸਾਹਿਬ ਤੋਂ ਮੁਕਤ ਕਿਸੇ ਦੀ ਵੀ ਨਹੀਂ ਹੋਈ ਨਾ ਹੋਣੀ ਹੈ।
ਗੁਰਮੁਖ ਪਾਈਐ ਨਾਮ ਹਰੀ,
ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਮੁਖੀ ਗੁਰਾਂ ਦੁਆਰਾ ਪਾਈਦਾ ਹੈ।
ਰਹਾ ਬਿਨ ਭਗਤੀ ਨਹੀਂ ਸਤਿਗੁਰ ਪਾਈਐ,
ਬਿਨਾਂ ਸਾਰੀਆਂ ਤੁਕਾਂ ਪੜ੍ਹੋ,
ਬਿਨ ਭਾਗਾ ਨਹੀਂ ਭਗਤ ਹਰੀ,
ਭਾਗਾਂ ਤੋਂ ਬਿਨਾਂ ਭਗਤੀ ਸਤਿਗੁਰਾਂ ਤੋਂ ਬਿਨਾਂ ਨਹੀਂ ਪਾਈ ਦੀ, ਤੇ ਭਾਗਾਂ ਤੋਂ ਬਿਨਾਂ ਹਰੀ ਦੀ ਭਗਤੀ ਨਹੀਂ ਕੀਤੀ ਜਾਂਦੀ।
ਬਿਨ ਭਾਗਾ ਸਤਸੰਗ ਨਾਲ ਪਾਈਐ,
ਭਾਗਾਂ ਤੋਂ ਸਤਸੰਗਤ ਵੀ ਨਹੀਂ ਪ੍ਰਾਪਤ ਹੁੰਦੀ।
ਕਰਮ ਮਿਲੇ ਹਰ ਨਾਮ ਹਰੀ,
ਚੰਗੇ ਕਰਮ ਹੋਣ ਤਾਂ ਮਿਲੇ ਸਤਿਗੁਰੂ, ਤੇ ਫਿਰ ਪਰਮੇਸ਼ਵਰ ਦਾ ਨਾਮ ਮਹਾਰਾ ਦਿੰਦੇ ਹਨ।
ਘੱਟ ਘੱਟ ਗੁਪਤ ਉਪਾਏ ਵੇਖੇ,
ਫਿਰ ਹਰੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਹੀ ਪੜੋ,
ਬਿਨ ਭਗਤੀ ਨਹੀਂ ਸਤਿਗੁਰ ਪਾਈਐ,
ਬਿਨ ਭਾਗਾਂ ਨਹੀਂ ਸਤਸੰਗ, ਬਿਨ
ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾ ਨਹੀਂ ਭਗਤ ਹਰੀ,
ਬਿਨ ਭਾਗਾਂ ਪੜਨ ਦੀ ਤੋਂ,
ਬਿਨ ਭਾਗਾ ਸਤਸੰਗ ਨਾ ਪਾਈਐ,
ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਮਿਲਦੀ, ਤੇ ਬਿਨਾਂ ਸਤਸੰਗਤ ਤੋਂ ਸਤਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਸਾਹਿਬ ਦੀ ਪ੍ਰਾਪਤੀ ਤੋਂ ਬਿਨਾਂ ਹਰੀ ਦੀ ਭਗਤੀ ਨਹੀਂ ਪਾਈ ਦੀ, ਹਰੀ ਦੀ ਭਗਤੀ ਤੋਂ ਰੂਪੀ ਭਾਗਾਂ ਤੋਂ ਬਿਨਾਂ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਵਰ ਦਾ ਨਾਮ ਨਹੀਂ ਮਿਲਦਾ ਗੁਰਾਂ ਦੀ ਭਗਤੀ ਬਿਨਾਂ। ਗੁਰੂ ਸਾਹਿਬ ਦੀ ਭਗਤੀ ਕਰਕੇ ਮਹਾਰਾਜ ਦਾ ਨਾਮ ਮਿਲਦਾ, ਨਾਮ ਕਰਕੇ ਹਰੀ ਦੀ ਪ੍ਰਾਪਤੀ ਹੁੰਦੀ ਹੈ।
ਘਰ ਘਰ ਗੁਪਤ ਪਾਏ ਵੇਖੇ,
ਸਿਰਫ ਘਟਾਂ ਘਟਾਂ ਦੀ ਹੈ, ਜਿਹੜਾ ਗੁਪਤ ਹੈ ਉਸ ਵੀ ਜਗਤ ਨੂੰ ਪੈਦਾ ਕੀਤਾ ਹੈ, ਆਪ ਹੀ ਉਹ ਵੇਖ ਰਿਹਾ ਸਾਰਿਆਂ ਦੇ ਅੰਦਰ। ਜੋ ਘਟਾਂ ਘਟਾਂ ਗੁਪਤ ਪਰਮੇਸ਼ਰ ਹੈ ਉਸ ਨੂੰ ਵੇਖ ਲੈਂਦੇ ਜਦੋਂ ਮਹਾਰਾਜ ਦੀ ਭਗਤੀ ਕਰਦੇ ਆ।
ਪ੍ਰਗਟ ਗੁਰਮੁਖ ਸੰਤ ਜਨਾ,
ਗੁਰਾਂ ਦੁਆਰਾ ਮੁਖੀ, ਗੁਰਾਂ ਦੁਆਰਾ ਸੰਤਾਂ ਭਗਤਾਂ ਜਨਾਂ ਨੂੰ ਮਹਾਰਾਜ ਸਾਹਿਬ ਪ੍ਰਗਟ ਹੋ ਜਾਂਦੇ ਹਨ।
ਹਰ ਹਰ ਕਰੇ ਸੋ ਹਰ ਰੰਗ ਪੀਨੇ,
ਜਿਹੜੇ ਹਰੀ ਦੇ ਨਾਮ ਨੂੰ ਹਰ ਵਕਤ ਉਚਾਰਨਾ ਕਰਦੇ ਹੈ ਉਹ ਹਰੀ ਦੇ ਪ੍ਰੇਮ ਰੰਗ ਚ ਭਿੱਜ ਜਾਂਦੇ ਹਨ।
ਹਰ ਜਲ ਅੰਮ੍ਰਿਤ ਨਾਮ ਮਨਾ
ਜੀ,
ਹਰ ਜਲ ਅੰਮ੍ਰਿਤ ਨਾਮ ਮਨਾ,
ਹਰੀ ਦਾ ਨਾਮ ਹੀ ਅੰਮ੍ਰਿਤ ਜਲ ਹੈ, ਉਹਨਾਂ ਦੇ ਮਨਾਂ ਵਿਚ ਧਾਰਨ ਹੁੰਦਾ ਹੈ।
ਜਿਨ ਕਹੋ ਤਖਤ ਮਿਲੇ ਵਡਿਆਈ,
ਜਿਨ੍ਹਾਂ ਨੂੰ ਸਰੂਪ ਰੂਪੀ ਤਖਤ ਦੇ ਵਿਚ ਇਸਤ ਹੋਣ ਦੀ ਵਡਿਆਈ ਮਿਲਦੀ ਹੈ, ਪਹਿਲਾਂ ਸਾਧ ਸੰਗਤ ਰੂਪੀ ਤਖਤ ਚ ਇਸਤ ਦੀ ਰੂਪ ਵਡਿਆਈ ਮਿਲਦੀ ਹੈ, ਫਿਰ ਅੰਤਾਕਰਨ ਰੂਪੀ ਤਖਤ ਚ ਇਸਤ ਹੁੰਦੇ ਹੈ, ਫਿਰ ਤੁਰਿਆ ਬੰਦ ਰੂਪੀ ਤਖਤ ਇਸਤ ਹੁੰਦੇ ਹੈ, ਉਹਨਾਂ ਨੂੰ ਵਡਿਆਈ ਮਿਲਦੀ ਹੈ।
ਗੁਰਮੁਖ ਸੇ ਪ੍ਰਧਾਨ ਕੀਏ,
ਗੁਰਮੁਖ ਕਾਮ ਕਰੋ ਲੋਭ ਮੋਹ ਨੂੰ ਜਿੱਤਣ ਵਾਲੇ ਇਸ ਲੋਕ ਚ ਵੀ ਪ੍ਰਧਾਨ ਮੁਖੀ ਬਣਾ ਦਿੱਤੇ ਮਹਾਰਾਜ ਨੇ।
ਪਾਰਸ ਭੇਟ ਪਏ ਸੇ ਪਾਰਸ,
ਪਾਰਸ ਨਾਲ ਮਿਲ ਕਰਕੇ ਪਾਰਸ ਤਾਂ ਨਹੀਂ ਹੋਈਦਾ ਲੋਹਾ ਸੋਇਨਾ ਬਣਦਾ, ਪਰ ਸਤਿਗੁਰੂ ਪਾਰਸ ਨਾਲ ਮਿਲ ਕੇ ਜਿਵੇਂ ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤੁਸੀਂ ਰਿਜਾਜ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਰੂਪ ਉਹੋ ਹੀ ਹੋ ਗਏ। ਇਸ ਪ੍ਰਕਾਰ ਪਾਰਸ ਪਰਮੇਸ਼ਰ ਗੁਰਾਂ ਦੇ ਨਾਲ ਮਿਲ ਕੇ ਪਾਰਸ ਬ੍ਰਹਮ ਚੇਤਨ ਰੂਪੀ ਹੋ ਗਏ।
ਨਾਨਕ ਹਰ ਗੁਰ ਸੰਗ ਥੀਏ,
ਜਿਹੜੇ ਭਾਈ ਹਰੀ ਦੇ ਹਰੀ ਰੂਪ ਗੁਰੂ ਦੇ ਨਾਲ ਸੰਗੀ ਹੋਏ ਹੈ ਉਹ ਪਾਰਸ ਪਰਮੇਸ਼ਰ ਦੇ ਸਰੂਪ ਨੂੰ ਪਰਸ ਕੇ ਪਾਰਸ ਬ੍ਰਹਮ ਰੂਪੀ ਹੋ ਗਏ। ਇਹ ਹਰੀ ਹਰੀ ਅਕਾਲ ਪੁਰਖ ਦਾ ਰੂਪ ਗੁਰੂ ਸਾਹਿਬ ਦੇ ਨਾਲ ਮਿਲ ਕੇ ਪਾਰਸ ਨੂੰ ਬ੍ਰਹਮੀ ਹੋ ਗਏ ਆਪ ਸਤਿਗੁਰੂ ਜੀ ਕਹਿੰਦੇ ਹਨ।